ਸਤਨਾਮ ਸ੍ਰੀ ਵਾਹਿਗੁਰੂ ਜੀਓ। ਬਿਲਾਵਲ ਮਹੱਲਾ ਤੀਜਾ। ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ। ਤ੍ਰਿਗ ਸਰੀਰ ਕੁਟੰਬ ਸਹਿਤ ਸਿਉ, ਜਿਤੁਣ ਖਸਮ ਨਾ ਪਾਇਆ। ਪੌੜੀ ਛੁੜਕੀ ਫਿਰ ਹਾਥ ਨਾ ਆਵੈ, ਅਹਿਲਾ ਜਨਮ ਗਵਾਇਆ। ਦੂਜਾ ਭਾਉ ਨ ਦੇਈ ਲਿਵ ਲਾਗਣ, ਜਿਨ ਹਰ ਕੇ ਚਰਨ ਵਿਸਾਰੇ। ਜਗ ਜੀਵਨ ਦਾਤਾ ਜਨ ਸੇਵਕ ਤੇਰੇ, ਤਿਨ ਕੇ ਤੈ ਦੁਖ ਨਿਵਾਰੇ। ਦੂਜਾ ਭਾਉ ਨ ਦੇਈ ਲਿਵ ਲਾਗਣ, ਜਿਨ ਹਰ ਕੇ ਚਰਨ ਵਿਸਾਰੇ। ਜਗ ਜੀਵਨ ਦਾਤਾ ਜਨ ਸੇਵਕ ਤੇਰੇ, ਤਿਨ ਕੇ ਤੈ ਦੁਖ ਨਿਵਾਰੇ। ਰਹਾਉ ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਆਪ ਸੰਗਤਾਂ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਤੀਜੇ ਪਾਤਸ਼ਾਹ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਬਿਲਾਵਲ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸਤਿਗੁਰੂ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਅਰਜ਼ ਕੀਤੀ, ਹੇ ਗਰੀਬਨ ਵਾਈ ਸਤਿਗੁਰੂ ਜੀ, ਆਪ ਕਿਰਪਾ ਕਰਕੇ ਸਾਨੂੰ ਇਹ ਦੱਸੋ ਸਾਡੇ ਜੀਵਨ ਦੀ ਸਫਲਤਾ ਕਿਵੇਂ ਹੋ ਸਕਦੀ ਹੈ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਵਾਬ ਦੇ ਵਿੱਚ ਆਖਿਆ, ਜਦੋਂ ਤੁਸੀਂ ਆਪਣੇ ਜੀਵਨ ਦੇ ਮਨੋਰਥ ਨੂੰ ਸਮਝ ਲਓਗੇ ਤੇ ਉਹਨੂੰ ਹਾਸਲ ਕਰ ਲਓਗੇ, ਫਿਰ ਹੀ ਤੁਹਾਡੇ ਜੀਵਨ ਦੀ ਸਫਲਤਾ ਹੋ ਸਕਦੀ ਹੈ। ਸਾਡੇ ਜੀਵਨ ਦਾ ਮਨੋਰਥ ਕੀ ਹੈ, ਇਹਦੇ ਬਾਰੇ ਦੁਨੀਆ ਦੇ ਲੋਕ ਕੋਈ ਕੁਝ ਕੋਈ ਕੁਝ ਮੰਨੀ ਬੈਠਾ ਹੈ, ਪਰ ਸਤਿਗੁਰੂ ਜੀ ਨੇ ਸਾਨੂੰ ਇਹ ਗੱਲ ਸਮਝਾਈ ਹੈ, ਸਾਡੇ ਜੀਵਨ ਦਾ ਅਸਲੀ ਮਨੋਰਥ ਕੀ ਹੈ। ਮਿਲ ਜਗਦੀਸ ਮਿਲਣ ਕੀ ਬਰੀਆ, ਤ੍ਰਿੰਕਾਲ ਇਹ ਦੇਹ ਸੰਜਰੀਆ। ਵਾਹਿਗੁਰੂ ਦਾ ਮਿਲਾਪ ਹੀ ਸਾਡੇ ਜੀਵਨ ਦਾ ਮੁੱਖ ਮਨੋਰਥ ਹੈ। ਜਿੰਨਾ ਚਿਰ ਤੱਕ ਉਹ ਸਿੱਧ ਨਹੀਂ ਹੋ ਜਾਂਦਾ, ਉਨਾ ਚਿਰ ਤੱਕ ਸਾਡੇ ਜੀਵਨ ਦੀ ਸਫਲਤਾ ਵੀ ਨਹੀਂ ਹੋ ਸਕਦੀ। ਬਹੁਤੇ ਲੋਕ ਇਹ ਸਮਝੀ ਬੈਠੇ ਹਨ, ਖਾਓ ਪੀਓ ਮੌਜਾਂ ਮਾਣੋ, ਆ ਜਗ ਮਿੱਠਾ ਅਗਲਾ ਕਿਹਨੇ ਡਿੱਠਾ। ਬਹੁਤੇ ਲੋਕ ਪਦਾਰਥਵਾਦੀ ਹਨ, ਉਹ ਇਹ ਵੀ ਆਖਦੇ ਹਨ ਜ਼ਿੰਦਗੀ ਬਾਰ ਬਾਰ ਨਹੀਂ ਮਿਲਣੀ, ਇਹਦੇ ਵਿੱਚ ਜਿੰਨੀ ਵੀ ਐਸ਼ ਕਰਨੀ ਹੈ ਕਰ ਲਓ, ਭਾਵ ਖੁੱਲ੍ਹੇ ਦਿਲ ਦੇ ਨਾਲ ਸਾਨੂੰ ਐਸ਼ ਕਰਨੀ ਚਾਹੀਦੀ ਹੈ। ਪਰ ਨਹੀਂ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜੀਵਨ ਦਾ ਮਨੋਰਥ ਵਾਹਿਗੁਰੂ ਦੀ ਪ੍ਰਾਪਤੀ ਹੈ। ਜੇ ਅਸੀਂ ਉਹਨੂੰ ਭੁਲਾ ਦਿੱਤਾ, ਫਿਰ ਸਾਡਾ ਸਭ ਕੁਝ ਬੇਕਾਰ ਹੋ ਜਾਵੇਗਾ, ਅਜਾਈ ਚਲਿਆ ਜਾਵੇਗਾ, ਸਾਡੇ ਜੀਵਨ ਦੀ ਕਦੀ ਸਫਲਤਾ ਨਹੀਂ ਹੋ ਸਕਦੀ। ਇਸੇ ਲਈ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਰਹਾਉ ਦੀਆਂ ਪੰਕਤੀਆਂ ਵਿੱਚ ਜੋ ਉਸ ਵਾਹਿਗੁਰੂ ਦੇ ਰਸਤੇ ਵਿੱਚ ਰੁਕਾਵਟਾਂ ਹਨ ਉਹਨਾਂ ਦਾ ਜ਼ਿਕਰ ਕਰਦੇ ਹਨ। ਦੂਜਾ ਭਾਉ ਨ ਦੇ ਲਿਵ ਲਾਗਣ ਜਿਨ ਹਰ ਕੇ ਚਰਨ ਵਿਸਾਰੇ। ਜਗ ਜੀਵਨ ਦਾਤਾ ਜਨ ਸੇਵਕ ਤੇਰੇ, ਤਿਨਕੇ ਤੈਂ ਦੁਖ ਨਿਵਾਰੇ। ਰਹਾਓ ਹੇ ਜਗ ਦੇ ਜੀਵਨ ਸਰੂਪ ਤੇ ਸਾਰੇ ਜੀਵਾਂ ਨੂੰ ਦਾਤਾ ਦੇਣ ਵਾਲੇ ਦਾਤਾ ਵਾਹਿਗੁਰੂ। ਦੂਜਾ ਭਾਉ ਨ ਦੇ ਲਿਵ ਲਾਗਣ ਜਿਹੜਾ ਤੇਰੇ ਨਾਮ ਤੋਂ ਛੁੱਟ ਹੋਰ ਦੂਜਾ ਪਿਆਰ ਹੈ, ਜੜ ਚੇਤਨ ਮਾਇਆ ਦਾ ਪਿਆਰ ਹੈ, ਉਹ ਤੇਰੇ ਚਰਨਾਂ ਦੇ ਵਿੱਚ ਸਾਡੀ ਲਿਵ ਨਹੀਂ ਲੱਗਣ ਦਿੰਦਾ। ਜਿਨ ਹਰ ਕੇ ਚਰਨ ਵਿਸਾਰੇ, ਜਿਸ ਮਾਇਆ ਦੇ ਮੋਹ ਨੇ ਵਾਹਿਗੁਰੂ ਦੇ ਚਰਨਾਂ ਨੂੰ ਭੁਲਾ ਹੀ ਦਿੱਤਾ ਹੈ, ਭਾਵ ਇਹ ਜੀਵ ਮਾਇਆ ਦੇ ਮੋਹ ਦੇ ਵਿੱਚ ਫਸ ਕੇ ਵਾਹਿਗੁਰੂ ਦੇ ਨਾਮ ਨੂੰ ਭੁੱਲ ਗਿਆ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹੇ ਵਾਹਿਗੁਰੂ ਜਗ ਜੀਵਨ ਦਾਤਾ ਜਨ ਸੇਵਕ ਤੇਰੇ, ਜਿਹੜੇ ਜਨ ਪੁਰਸ਼ ਤੇਰੇ ਸੇਵਕ ਬਣ ਗਏ ਹਨ, ਸੇਵਕ ਕੋ ਸੇਵਾ ਬਣ ਆਈ ਹੁਕਮ ਬੂਝ ਪਰਮ ਪਦ ਪਾਈ, ਤਿਨਕੇ ਤੈਂ ਦੁਖ ਨਿਵਾਰੇ, ਉਹਨਾਂ ਦੇ ਤੂੰ ਸਾਰੇ ਹੀ ਦੁੱਖ ਨਿਵਿਰਤ ਕਰ ਦਿੱਤੇ। ਇਸ ਲੋਕ ਦੇ ਵੀ ਤੇ ਪਰਲੋਕ ਦੇ ਵੀ ਅਤੇ ਤਨ ਦੇ ਵੀ ਤੇ ਮਨ ਦੇ ਵੀ ਸਾਰੇ ਦੁੱਖ ਤੂੰ ਉਹਨਾਂ ਦੇ ਮੇਟ ਦਿੱਤੇ। ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਆਰੰਭ ਤੋਂ ਫਰਮਾਉਂਦੇ ਹਨ, ਬਿਲਾਵਲ ਮਹੱਲਾ ਤੀਜਾ ਕਰ ਪਹਿਲਾ। ਬਿਲਾਵਲ ਰਾਗ ਦੇ ਅੰਦਰ ਤੀਜੇ ਪਾਤਸ਼ਾਹ ਪਹਿਲੇ ਕਾਰ ਸੁਰ ਤਾਲ ਦੇ ਵਿੱਚ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕਰ ਰਹੇ ਹਨ। ਆਰੰਭ ਦੇ ਵਿੱਚ ਮੰਗਲਾ ਚਰਨ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੂ ਰਹਿਤ ਤੇ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਸ ਮਨੁੱਖਾ ਜਨਮ ਦੀ ਮਹਾਨਤਾ ਬਾਰੇ ਵੀ ਦੱਸਦੇ ਹਨ ਤੇ ਨਾਲ ਇਸਦੇ ਜੀਵਨ ਮਨੋਰਥ ਦੇ ਬਾਰੇ ਵੀ ਸਮਝਾਉਂਦੇ ਨੇ। ਜੇ ਅਸੀਂ ਉਹਨੂੰ ਭੁਲਾ ਦਿੱਤਾ ਹੈ ਤਾਂ ਸਾਡੇ ਜੀਵਨ ਨੂੰ ਸਤਿਗੁਰੂ ਤਿਰਕਾਰ ਦਿੰਦੇ ਹਨ। ਲੋ ਸੰਗਤਾਂ, ਪ੍ਰੇਮ ਦੇ ਨਾਲ ਪਵਿੱਤਰ ਬਾਣੀ ਦੀ ਵਿਚਾਰ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜੇ ਅਸੀਂ ਆਪਣੇ ਜੀਵਨ ਦੇ ਮਨੋਰਥ ਨੂੰ ਭੁੱਲ ਗਏ ਹਾਂ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੈ ਨ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਅਸੀਂ ਆਪਣੇ ਜੀਵਨ ਦੇ ਮਨੋਰਥ ਨੂੰ ਤੇ ਜੀਵਨ ਦੀ ਸਾਧਨਾ ਨੂੰ ਜੇ ਭੁੱਲ ਗਏ ਹਾਂ, ਤ੍ਰਿਗ ਤ੍ਰਿਗ ਖਾਇਆ, ਜੋ ਕੁਝ ਅਸੀਂ ਛਕਿਆ ਹੈ ਜਾਂ ਕੁਝ ਖਾ ਪੀ ਰਹੇ ਹਾਂ, ਉਹਨੂੰ ਬਾਰ ਬਾਰ ਲਾਣਤ ਹੈ। ਤ੍ਰਿਗ ਤ੍ਰਿਗ ਸੋਇਆ, ਵਾਹਿਗੁਰੂ ਦੇ ਨਾਮ ਤੋਂ ਬਿਨਾਂ ਅਸੀਂ ਜੋ ਵੀ ਪਲੰਗਾਂ ਤੇ ਮਖਮਲ ਦੇ ਗੱਦਿਆਂ ਤੇ ਆਰਾਮ ਕੀਤਾ ਜਾਂ ਕਰ ਰਹੇ ਹਾਂ, ਉਹਨੂੰ ਵੀ ਬਾਰ ਬਾਰ ਤਰਕਾਰ ਹੈ, ਲਖ ਲਾਣਤ ਹੈ। ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਵਾਹਿਗੁਰੂ ਦੇ ਨਾਮ ਤੋਂ ਬਿਨਾਂ, ਉਸ ਪ੍ਰਭੂ ਦੀ ਸਿਫਤ ਸਲਾਹ ਤੋਂ ਬਿਨਾਂ ਅਸੀਂ ਜੋ ਵੀ ਕੱਪੜਾ ਆਪਣੇ ਅੰਗਾਂ ਤੇ ਚੜਾਇਆ ਹੈ, ਭਾਵ ਕੋਈ ਕੱਪੜਾ ਆਪਣੇ ਸਰੀਰ ਤੇ ਪਹਿਨਿਆ ਹੈ, ਉਸ ਨੂੰ ਵੀ ਬਾਰ ਬਾਰ ਤਿਰਕਾਰ ਹੈ, ਬਾਰ ਬਾਰ ਉਸ ਨੂੰ ਲਾਣਤ ਹੈ।
ਤ੍ਰਿਗ ਸਰੀਰ ਕੁਟੰਬ ਸਹਿਤ ਸਿਉਂ, ਜਿਤਿਉਣ ਖਸਮ ਨਾ ਪਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਤ੍ਰਿਗ ਸਰੀਰ, ਸਾਡੇ ਇਸ ਸਰੀਰ ਨੂੰ ਵੀ ਤਰਕਾਰ ਹੈ, ਇਸ ਮਨੁੱਖੀ ਸਰੀਰ ਨੂੰ ਵੀ ਲਾਣਤ ਹੈ, ਨਾਲ ਹੀ ਪਰਿਵਾਰ ਦੇ, ਕਿਉਂਕਿ ਪਰਿਵਾਰ ਦੇ ਮੋਹ ਪਿਆਰ ਦੇ ਵਿੱਚ ਫਸ ਕੇ ਅਸੀਂ ਆਪਣੇ ਜੀਵਨ ਦੇ ਮਨੋਰਥ ਨੂੰ ਭੁੱਲ ਗਏ ਹਾਂ। ਹਜ਼ੂਰ ਫਰਮਾਉਂਦੇ ਨੇ, ਜਿੱਤ ਹੁਣ ਖਸਮ ਨਾ ਪਾਇਆ। ਸਾਡੇ ਜੀਵਨ ਦਾ ਮਨੋਰਥ ਸੀ ਖਸਮ ਦੀ ਪ੍ਰਾਪਤੀ, ਵਾਹਿਗੁਰੂ ਦਾ ਮਿਲਾਪ। ਜਿੱਤ ਹੁਣ ਖਸਮ ਨਾ ਪਾਇਆ ਵੀ ਜੇਕਰ ਅਸੀਂ ਹੁਣ ਤੱਕ ਮਨੁੱਖਾ ਦੇਹ ਨੂੰ ਪ੍ਰਾਪਤ ਕਰਕੇ ਸਾਰੀਆਂ ਸੁੱਖ ਸਹੂਲਤਾਂ ਨੂੰ ਮਾਣਦਿਆਂ ਹੋਇਆਂ ਫਿਰ ਵੀ ਆਪਣੇ ਮਾਲਕ ਵਾਹਿਗੁਰੂ ਨੂੰ ਨਾ ਪ੍ਰਾਪਤ ਕੀਤਾ, ਫਿਰ ਸਾਡਾ ਜੀਵਨ ਕਦੇ ਵੀ ਸਫਲ ਨਹੀਂ ਹੋ ਸਕਦਾ। ਸਾਡੇ ਖਾਣ ਨੂੰ ਵੀ, ਆਰਾਮ ਨੂੰ ਵੀ, ਅਤੇ ਪਹਿਨਣ ਨੂੰ ਵੀ, ਸਰੀਰ ਨੂੰ ਵੀ, ਅਤੇ ਸਾਡੇ ਕੁਟੁੰਬ ਪਰਿਵਾਰ ਨੂੰ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਤ੍ਰਿਕਾਰਯੋਗ ਆਖਿਆ ਹੈ, ਇਸ ਨੂੰ ਲਾਣਤ ਦਿੱਤੀ ਹੈ।
ਪੌੜੀ ਛੁੜਕੀ ਫਿਰ ਹੱਥ ਨਾ ਆਵੇ, ਅਹਿਲਾ ਜਨਮ ਗਵਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਇਹ ਮਨੁੱਖਾ ਜੀਵਨ ਇੱਕ ਪੌੜੀ ਹੈ, ਇਸ ਦੁਆਰਾ ਅਸੀਂ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਕਰ ਸਕਦੇ ਹਾਂ। ਬਿਨ ਪੌੜੀਆਂ ਮੰਦਰ ਕਿਉਂ ਚੜ੍ਹੈ ਰਾਮ। ਇਹ ਸਰੀਰ ਇੱਕ ਪੌੜੀ ਹੈ, ਇਹਦੇ ਵਿੱਚ ਸੇਵਾ ਸਿਮਰਨ ਭਗਤੀ ਕਰਕੇ ਵਾਹਿਗੁਰੂ ਨੂੰ ਮਿਲ ਸਕਦੀ ਹਾਂ, ਪਰ ਜੇ ਇਹ ਪੌੜੀ ਛੁੱਟ ਗਈ ਫਿਰ ਹੱਥ ਨਾ ਆਵੇ, ਫਿਰ ਇਹ ਹੱਥ ਵਿੱਚ ਨਹੀਂ ਆਵੇਗੀ। ਅਹਿਲਾ ਜਨਮ ਗਵਾਇਆ, ਪਰ ਵੇਖ ਲਓ ਇਸ ਮਨੁੱਖ ਨੇ, ਅਹਿਲਾ ਦਾ ਅਰਥ ਹੈ ਸੁੰਦਰ, ਜੋ ਬੜਾ ਹੀ ਸੁੰਦਰ, ਬੜਾ ਹੀ ਅਮੋਲਕ, ਹੀਰੇ ਵਰਗਾ ਅਮੋਲਕ ਮਨੁੱਖਾ ਜਨਮ ਸੀ, ਇਹਨੂੰ ਐਵੇਂ ਭੰਗ ਦੀ ਪਹਾੜੀ ਗਵਾ ਲਿਆ ਹੈ।
ਦੂਜਾ ਭਾਉ ਨ ਦੇਈ ਲਿਵ ਲਾਗਣ, ਜਿਨ ਹਰ ਕੇ ਚਰਨ ਵਿਸਾਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਦੂਜਾ ਭਾਉ ਹੈ, ਜੜ ਚੇਤਨ ਮਾਇਆ ਦਾ ਮੋਹ ਹੈ, ਇਹ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਸਾਡੀ ਲਿਵ ਨਹੀਂ ਲੱਗਣ ਦਿੰਦਾ, ਉਸ ਪਾਸੇ ਸਾਡਾ ਧਿਆਨ ਨਹੀਂ ਲੱਗਣ ਦਿੰਦਾ। ਜਿਨ ਹਰ ਕੇ ਚਰਨ ਵਿਸਾਰੇ, ਜਿਸਨੇ ਵਾਹਿਗੁਰੂ ਦੇ ਚਰਨ ਸਾਨੂੰ ਭੁਲਾ ਹੀ ਦਿੱਤੇ ਨੇ, ਭਾਵ ਮਾਇਆ ਦੇ ਮੋਹ ਦੇ ਵਿੱਚ ਫਸ ਕੇ ਇਹ ਮਾਇਆ ਜਿੱਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ, ਸਾਨੂੰ ਵਾਹਿਗੁਰੂ ਦਾ ਨਾਮ ਭੁੱਲ ਗਿਆ ਹੈ।
ਜਗ ਜੀਵਨ ਦਾਤਾ ਜਨ ਸੇਵਕ ਤੇਰੇ, ਤਿਨ ਕਹਿ ਤੈ ਦੁਖ ਨਿਵਾਰੇ ਰਹਾਉ।
ਹੇ ਜਗ ਦੇ ਜੀਵਨ ਸਰੂਪ ਤੇ ਸਾਰੇ ਜੀਵਾਂ ਨੂੰ ਰਜਕ ਦੇਣ ਵਾਲੇ ਦਾਤਾ ਵਾਹਿਗੁਰੂ, ਜੋ ਵੀ ਜਨ ਗੁਰਮੁਖ ਪਿਆਰੇ ਤੇਰੇ ਸੇਵਕ ਬਣ ਗਏ ਹਨ, ਤਿਨਕੇ ਤੈ ਦੁਖ ਨਿਵਾਰੇ, ਉਹਨਾਂ ਦੇ ਤੂੰ ਸਾਰੇ ਦੁੱਖ ਮੇਟ ਦਿੱਤੇ।
ਤੂੰ ਦਿਆਲ ਦਇਆ ਪਤ ਦਾਤਾ, ਕਿਆ ਇਹ ਜੰਤ ਵਿਚਾਰੇ।
ਰਹਾਉ ਬਿਸਰਾਮ ਦੇ ਕਿ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਤਰਸ ਦੇ ਵਿੱਚ ਆ ਕੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਨ। ਹੇ ਵਾਹਿਗੁਰੂ, ਤੂੰ ਦਇਆ ਦਾ ਘਰ ਹੈ ਤੇ ਦਇਆ ਦਾ ਪਤੀ ਮਾਲਕ ਵੀ ਹੈ, ਤੇ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਦਾਤਾ ਵੀ ਤੂੰਓ ਹੈ। ਕਿਆ ਇਹ ਜੰਤ ਵਿਚਾਰੇ, ਇਹ ਜੀਵ ਵਿਚਾਰੇ ਕੀ ਨੇ, ਭਾਵ ਇਹਨਾਂ ਦੇ ਹੱਥ ਵਸ ਕੁਝ ਵੀ ਨਹੀਂ ਹੈ।
ਮੁਕਤ ਬੰਦ ਸਭ ਤੁਝ ਤੇ ਹੋਏ, ਐਸਾ ਆਖ ਵਖਾਣੇ।
ਮਹਾਰਾਜ, ਅਸੀਂ ਤਾਂ ਐਸਾ ਆਖ ਵਖਾਣੇ, ਐਸਾ ਆਖ ਕੇ ਬਿਆਨ ਕੀਤਾ ਗਿਆ ਹੈ, ਮੁਕਤ ਬੰਦ ਸਭ ਤੁਝ ਤੇ ਹੋਏ, ਜਿਤਨੇ ਵੀ ਜੀਵ ਨੇ ਇਹਨਾਂ ਦੇ ਵਿੱਚੋਂ ਕੁਝ ਤਾਂ ਜੀਵਨ ਮੁਕਤ ਹੋ ਗਏ ਨੇ ਤੇ ਬਾਕੀ ਸਾਰੇ ਬੰਧਨਾਂ ਦੇ ਵਿੱਚ ਬੱਝੇ ਹੋਏ ਨੇ। ਪਰ ਮਹਾਰਾਜ, ਇਹ ਸਭ ਕੁਝ ਆਪ ਜੀ ਤੋਂ ਹੀ ਹੋ ਰਿਹਾ ਹੈ। ਜੇ ਕੋਈ ਮਾਇਆ ਦੇ ਮੋਹ ਦੇ ਬੰਧਨਾਂ ਦੇ ਵਿੱਚ ਬੱਝਿਆ ਹੋਇਆ ਹੈ, ਉਹ ਵੀ ਤੇਰੇ ਭਾਣੇ ਦੀ ਖੇਡ ਹੀ ਹੈ। ਭਾਣੇ ਉੱਜੜ, ਭਾਣੇ ਰਾਹ, ਭਾਣੇ ਹਰਗੁਣ ਗੁਰਮੁਖ ਗਾ ਵਾਹ। ਗੁਰਮੁਖਾਂ ਦੀ ਦ੍ਰਿਸ਼ਟੀ ਵਿੱਚ ਸਭ ਕੁਝ ਵਾਹਿਗੁਰੂ ਦੇ ਭਾਣੇ ਵਿੱਚ ਹੋ ਰਿਹਾ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹੋਮੈ ਕਹਿ ਨਾ ਕੋਈ। ਮੁਕਤ ਬੰਦ ਸਭ ਤੁਝਤੇ ਹੋਏ, ਜੇ ਕੋਈ ਬੰਦ ਖਲਾਸ ਹੋਇਆ ਉਹ ਵੀ ਤੇਰੇ ਭਾਣੇ ਵਿੱਚ ਹੋਇਆ, ਤੇਰੀ ਮਿਹਰ ਨਾਲ ਹੋਇਆ। ਜੇ ਕੋਈ ਮੋਹ ਮਾਇਆ ਦੇ ਬੰਧਨਾਂ ਦੇ ਵਿੱਚ ਫਸਿਆ ਹੋਇਆ ਹੈ, ਉਹ ਵੀ ਸਭ ਤੇਰੀ ਰਜ਼ਾ ਦੀ ਖੇਡ ਹੈ। ਐਸਾ ਆਖ ਵਖਾਣੇ, ਐਸਾ ਆਖ ਕੇ ਬਿਆਨ ਕੀਤਾ ਗਿਆ ਹੈ।
ਗੁਰਮੁਖ ਹੋਵੇ ਸੋ ਮੁਕਤ ਕਹੀਐ ਮਨਮੁਖ ਬੰਦ ਵਿਚਾਰੇ।
ਤੇ ਜਿਹੜਾ ਤੇ ਗੁਰਮੁਖ ਗੁਰੂ ਦੇ ਸਨਮੁਖ ਹੋ ਜਾਂਦਾ ਹੈ ਉਹ ਮੁਕਤ ਆਖੀਦਾ ਹੈ, ਭਾਵ ਗੁਰੂ ਦੇ ਲੜ ਲੱਗਿਆਂ ਜੀਵਨ ਮੁਕਤੀ ਬਦੇ ਮੁਕਤੀ ਵੀ ਪ੍ਰਾਪਤ ਹੋ ਜਾਂਦੀ ਹੈ। ਮਨਮੁਖ ਬੰਧ ਵਿਚਾਰੇ ਜਿਹੜੇ ਮਨਮੁਖ ਲੋਕ ਨੇ, ਮਨ ਦੇ ਪਿੱਛੇ ਚੱਲਦੇ ਨੇ, ਆਪ ਖੁਦਰੇ ਮਨੁੱਖ ਹਨ, ਉਹ ਵਿਚਾਰੇ ਬੰਧਨਾਂ ਦੇ ਵਿੱਚ ਬੱਝੇ ਰਹਿੰਦੇ ਹਨ।
ਸੋ ਜਨ ਮੁਕਤ ਜਿਸ ਏਕ ਲਿਵ ਲਾਗੀ ਸਦਾ ਰਹੇ ਹਰ ਨਾਲੇ।
ਹੇ ਵਾਹਿਗੁਰੂ ਜੀ, ਉਹ ਜਾਨ ਗੁਰਮੁਖ ਪਿਆਰੇ ਹਮੇਸ਼ਾ ਲਈ ਮੁਕਤ ਹੋ ਗਏ। ਸੋ ਜਨ ਮੁਕਤ, ਉਹ ਜਨ ਮੁਕਤ ਹੋ ਗਿਆ ਜਿਸ ਏਕ ਲਿਵ ਲਾਗੀ, ਜਿਸ ਦੀ ਇੱਕ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਤੇਲ ਤਾਰਾਵਤ ਬਿਰਤੀ ਜੁੜ ਗਈ, ਭਾਵ ਜੀ ਦੀ ਲਿਵ, ਜੀ ਦੀ ਸੁਰਤ ਇੱਕ ਵਾਹਿਗੁਰੂ ਦੇ ਨਾਲ ਜੁੜ ਗਈ, ਉਹ ਮੁਕਤ ਹੋ ਗਿਆ। ਸਦਾ ਰਹੇ ਹਰ ਨਾਲੇ, ਉਹ ਫਿਰ ਹਮੇਸ਼ਾ ਲਈ ਵਾਹਿਗੁਰੂ ਦੇ ਨਾਲ ਉਹਦੇ ਅੰਗ ਸਾਂਗੀ ਜੁੜਿਆ ਰਹਿੰਦਾ ਹੈ।
ਤਿਨਕੀ ਗਹਿਣ ਗਤ ਕਹੀ ਨਾ ਜਾਈ ਸੱਚੇ ਆਪ ਸਵਾਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਫਿਰ ਉਹਨਾਂ ਗੁਰਮੁਖਾਂ ਦੀ ਜਿਹੜੀ ਗਹਿਣ ਗਤ ਕਠਨ ਗਤੀ, ਭਾਵ ਜਿਹੜੀ ਉਹਨਾਂ ਦੀ ਉੱਚੀ ਆਤਮਕ ਅਵਸਥਾ ਹੈ, ਉਹਨੂੰ ਕਥਨ ਕਰਨਾ ਬਹੁਤ ਹੀ ਔਖਾ ਹੈ। ਗਹਿਣ ਗਤ ਵੀ ਜਿਹੜੀ ਉਹਨਾਂ ਦੀ ਉੱਚੀ ਆਤਮਕ ਅਵਸਥਾ ਬਹੁਤ ਡੂੰਘੀ ਤੇ ਬਹੁਤ ਹੀ ਉੱਚੀ ਹੈ, ਤੇ ਉਹਨਾਂ ਦੀ ਅਗਮਾਗਾਧ ਗਤੀ ਨੂੰ ਉੱਚੀ ਆਤਮਕ ਅਵਸਥਾ ਦੇ ਬਾਰੇ ਕੁਝ ਨਹੀਂ ਆਖਿਆ ਜਾ ਸਕਦਾ, ਕਿਉਂਕਿ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਇਹ ਵੀ ਬਚਨ ਲਿਖੇ ਨੇ, ਸਾਧ ਕੀ ਮਹਿਮਾ ਵੇਦ ਨਾ ਜਾਣੈ ਹੈ, ਜੇਤਾ ਸੁਣੈ ਤੇਤਾ ਵਖਿਆਨੈ ਹੈ। ਵੇਦ ਤਿਰਗੁਣ ਵਿਸ਼ਿਆ, ਵੇਦਾ ਤਿੰਨ ਗੁਣਾਂ ਨੂੰ ਵਿਸ਼ੇ ਕਰਦੇ ਹਨ, ਪਰ ਮਹਾਂਪੁਰਖਾਂ ਦੀ ਮਹਿਮਾ ਉਹ ਵੀ ਨਹੀਂ ਜਾਣ ਸਕਦੇ। ਉਹਨਾਂ ਦੀ ਜਿਹੜੀ ਉੱਚੀ ਆਤਮਕ ਅਵਸਥਾ ਹੈ ਉਹ ਅਗਮਾਗਾਧ ਗਤੀ ਹੈ, ਬਹੁਤ ਗਹਿਰ ਗੰਭੀਰ ਅਵਸਥਾ ਹੈ, ਉਹਦੇ ਬਾਰੇ ਕੁਛ ਨਹੀਂ ਆਖਿਆ ਜਾ ਸਕਦਾ। ਸੱਚੇ ਆਪ ਸਵਾਰੇ ਤੇ ਸੱਚੇ ਮਾਲਕ ਵਾਹਿਗੁਰੂ ਨੇ ਉਹਨਾਂ ਗੁਰਮੁਖਾਂ ਦੇ ਜੀਵਨ ਆਪ ਸਵਾਰ ਦਿੱਤੇ ਹਨ।
ਪਰਮ ਭੁਲਾਣੇ ਸੇ ਮਨਮੁਖ ਕਹੀਐ ਨਾ ਉਰਵਾਰ ਨਾ ਪਾਰੇ।
ਤੇ ਜਿਹੜੇ ਭਰਮ ਦੇ ਵਿੱਚ ਭੁੱਲੇ ਭਟਕੇ ਫਿਰਦੇ ਨੇ, ਸੇ ਮਨਮੁਖ ਕਹੀਐ, ਉਹਨਾਂ ਨੂੰ ਮਨਮੁਖ ਆਖਿਆ ਜਾਂਦਾ, ਨਾ ਉਰਵਾਰ ਨਾ ਪਾਰੇ, ਨਾ ਤੇ ਉਹਨਾਂ ਨੂੰ ਉਰਲਾ ਕੰਡਾ ਪਾਵੇ ਮਨੁੱਖਾ ਦੇ ਹੀ ਪ੍ਰਾਪਤ ਹੁੰਦੀ ਹੈ, ਤੇ ਨਾ ਪਾਰੇ ਨਾ ਉਹਨਾਂ ਨੂੰ ਪਰਲਾ ਕੰਡਾ ਕੀ ਹੈ ਮੁਕਤੀ ਹੀ ਪ੍ਰਾਪਤ ਹੁੰਦੀ ਹੈ। ਉਹ ਮਨੁੱਖਾ ਦੇਹ ਨੂੰ ਵੀ ਅਜਾਈ ਗਵਾ ਲੈਂਦੇ ਹਨ ਤੇ ਮੁਕਤੀ ਵੀ ਨਹੀਂ ਪ੍ਰਾਪਤ ਕਰ ਸਕਦੇ, ਫਿਰ ਉਹ ਧੋਬੀ ਦੇ ਕੁੱਤੇ ਵਾਂਗ ਨਾ ਘਰ ਦੇ ਨਾ ਘਾਟ ਦੇ ਰਹਿੰਦੇ ਨੇ, ਤੇ ਆਖਰ 84 ਦੇ ਵਹਿਣ ਦੇ ਵਿੱਚ ਰੁੜ ਜਾਂਦੇ ਹਨ।
ਜਿਸਨੂੰ ਨਦਰ ਕਰੇ ਸੋਈ ਜਨ ਪਾਏ ਗੁਰ ਕਾ ਸ਼ਬਦ ਸਮਾਲੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜਿਸ ਉੱਤੇ ਮੇਰਾ ਮਾਲਕ ਵਾਹਿਗੁਰੂ ਮਿਹਰ ਦੀ ਦ੍ਰਿਸ਼ਟੀ ਕਰਦਾ ਹੈ, ਗੁਰ ਕਾ ਸ਼ਬਦ ਸੰਭਾਲੇ, ਫਿਰ ਉਹ ਗੁਰੂ ਕਾ ਸ਼ਬਦ ਸੰਭਾਲ ਲੈਂਦਾ, ਭਾਵ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦਾ ਹੈ। ਸੋਈ ਜਨ ਪਾਏ, ਉਹੀ ਗੁਰਮੁਖ ਪਿਆਰਾ ਉਸ ਉੱਚੀ ਆਤਮਕ ਅਵਸਥਾ ਨੂੰ, ਜੀਵਨ ਮੁਕਤੀ ਦੀ ਪਦਵੀ ਨੂੰ ਪ੍ਰਾਪਤ ਕਰਦਾ ਹੈ।
ਹਰ ਜਨ ਮਾਇਆ ਮਾਹੇ ਨਿਸਤਾਰੇ, ਨਾਨਕ ਭਾਗ ਹੋਇਆ ਜਿਸ ਮਸਤਕ ਕਾਲ ਹੈ ਮਾਰ ਬਿਦਾਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹਰ ਜਨ ਮਾਇਆ ਮਾਹੇ ਨਿਸਤਾਰੇ, ਜਿਹੜੇ ਵਾਹਿਗੁਰੂ ਦੇ ਜਨਦਾਸ ਨੇ, ਭਾਵੇਂ ਉਹ ਮਾਇਆ ਦੇ ਵਿੱਚ ਹੀ ਰਹਿੰਦੇ ਨੇ, ਕਹਿ ਨਾਨਕ ਗੁਰਪ੍ਰਸਾਦੀ ਜਿੰਨਾ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ। ਵਾਹਿਗੁਰੂ ਦੇ ਜਨਦਾਸਾਂ ਨੂੰ ਮਾਇਆ ਦੇ ਵਿੱਚ ਰਹਿੰਦਿਆਂ ਹੋਇਆਂ ਤੇ ਮਾਇਆ ਤੋਂ ਨਿਰਲੇਪ ਕਰਕੇ ਨਿਸਤਾਰੇ ਵਾਹਿਗੁਰੂ ਨੇ ਪਾਵਸਾਗਰ ਤੋਂ ਪਾਰ ਕਰ ਦਿੱਤਾ ਹੈ। ਹਜ਼ੂਰ ਫਰਮਾਉਂਦੇ ਨੇ, ਨਾਨਕ ਭਾਗ ਹੋਵੇ ਜਿਸ ਮਸਤਕ, ਜਿਸ ਦੇ ਮੱਥੇ ਉੱਤੇ ਚੰਗਾ ਭਾਗ ਉਦੇ ਹੁੰਦਾ ਹੈ, ਕੋਈ ਚੰਗਾ ਪਾਗ ਜਾਗਦਾ ਹੈ, ਕੱਲ ਹੈ ਮਾਰ ਬਿਦਾਰੇ, ਫਿਰ ਉਹ ਕਾਲ ਨੂੰ ਵੀ ਮਾਰ ਕੇ ਨਾਸ ਕਰ ਦਿੰਦਾ, ਕਾਲ ਨੂੰ ਵੀ ਮਾਰ ਕੇ ਉਹਦਾ ਸਤਿਆ ਨਾਸ ਕਰ ਦਿੰਦਾ ਹੈ।
ਬਿਲਾਵਲ ਮਹੱਲਾ ਤੀਜਾ, ਅਤੁਲ ਕਿਉਂ ਤੋਲਿਆ ਜਾਏ, ਦੂਜਾ ਹੋਏ ਤਾਂ ਸੋਝੀ ਪਾਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਤੁਸਾਂ ਪਿਛਲੇ ਸ਼ਬਦ ਵਿੱਚ ਆਖਿਆ ਸੀ ਤ੍ਰਿਗ ਸਰੀਰ ਕੁਟੰਬ ਸਹਿਤ ਸਿਉਂ ਜਿਤ ਹੁਣ ਖਸਮ ਨਾ ਪਾਇਆ, ਬਈ ਵਾਹਿਗੁਰੂ ਦੀ ਪ੍ਰਾਪਤੀ ਤੋਂ ਬਿਨਾਂ ਸਾਡਾ ਜੀਵਨ ਅਸਫਲ ਰਹਿੰਦਾ ਹੈ। ਪਰ ਹੁਣ ਉਸ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ, ਇਹਦੇ ਬਾਰੇ ਚਾਨਣਾ ਪਾਓ। ਤਾਂ ਹਜ਼ੂਰ ਫਰਮਾਉਂਦੇ ਨੇ, ਗੁਰ ਪ੍ਰਸਾਦ ਵਸੈ ਮਨੇ ਆਏ, ਤਾਂ ਕੋ ਜਾਣੈ ਦੁਬਦਾ ਜਾਏ ਰਹਾਉ। ਗੁਰੂ ਦੀ ਕਿਰਪਾ ਦੇ ਨਾਲ ਹੀ ਉਹ ਵਾਹਿਗੁਰੂ ਮਨ ਵਿੱਚ ਆ ਕੇ ਵਸਦਾ ਹੈ, ਤਾਂ ਕੋ ਜਾਣੈ। ਪਰ ਇਸ ਗੱਲ ਨੂੰ ਤਦੋਂ ਹੀ ਕੋਈ ਜਾਣ ਸਕਦਾ ਹੈ ਜਦੋਂ ਕਿਸੇ ਦੇ ਮਨ ਵਿੱਚੋਂ ਦੁਬਦਾ ਚਲੀ ਜਾਵੇ। ਜਿੰਨਾ ਚਿਰ ਦੁਬਦਾ ਨਹੀਂ ਨਾ ਜਾਂਦੀ, ਦੁਬਦਾ ਬੌਰੀ ਮਨ ਬੌਰਾਇਆ, ਝੂਠੇ ਲਾਲ ਜਨਮ ਗੁਆਇਆ, ਉਨ੍ਹਾਂ ਚਿਰ ਤੱਕ ਵਾਹਿਗੁਰੂ ਦੀ ਪ੍ਰਾਪਤੀ ਵੀ ਨਾਮੁਮਕਿਨ ਹੈ। ਲੋ ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ,
ਅਤੁਲ ਕਿਉ ਤੋਲਿਆ ਜਾਏ, ਦੂਜਾ ਹੋਏ ਤਾਂ ਸੋਜੀ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਉਹ ਅਕਾਲ ਪੁਰਖ ਵਾਹਿਗੁਰੂ ਅਤੁਲ ਤੋਲਣ ਤੋਂ ਰਹਿਤ ਹੈ, ਕਿਉਂ ਤੋਲਿਆ ਜਾਏ, ਦੱਸੋ ਉਹਨੂੰ ਕਿਵੇਂ ਤੋਲਿਆ ਜਾਵੇ। ਜਿਵੇਂ ਪਿੱਛੇ ਸੂਹੀ ਰਾਗ ਦੇ ਵਿੱਚ ਸਤਿਗੁਰੂ ਦਾ ਸ਼ਬਦ ਆਇਆ ਸੀ, ਕਵਨ ਤਰਾਜੀ ਕਵਨ ਤੁਲਾ ਤੇਰਾ ਕਵਨ ਸਰਾਹ ਬੁਲਾਵਾ, ਕੌਣ ਗੁਰੂ ਕੈ ਪਹਿ ਦਿਖਿਆ ਲੇਵਾ, ਕੈ ਪਹਿ ਮੁੱਲ ਕਰਾਵਾ, ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ। ਉਹ ਵਾਹਿਗੁਰੂ ਅਤੁਲ ਤੋਲਣ ਤੋਂ ਰਹਿਤ ਹੈ। ਫਿਰ ਅੱਗੇ ਚੱਲ ਕੇ ਲਿਖਿਆ ਸੀ, ਮੰਤਾ ਰਾਜੀ ਚਿਤ ਤੁਲਾ ਤੇਰੀ ਸੇਵ ਸਰਾਹ ਕਮਾਵਾ, ਘਟ ਹੀ ਪੀਤਰ ਸੋ ਸਹ ਤੋਲੀ ਇਨ ਬਿਦ ਚਿਤ ਰਹਾਵਾ। ਫਿਰ ਇੱਥੇ ਹੀ ਬਸ ਨਹੀਂ, ਅੱਗੇ ਚੱਲ ਕੇ ਸਤਿਗੁਰੂ ਨੇ ਸਪਸ਼ਟ ਕਰ ਦਿੱਤਾ, ਆਪੇ ਕੰਡਾ ਆਪ ਤਰਾਜੀ ਆਪੇ ਤੋਲਣ ਹਾਰਾ, ਵੀ ਉਸ ਵਾਹਿਗੁਰੂ ਨੂੰ ਤੋਲਣ ਵਾਲਾ ਹੋਰ ਕੋਈ ਕੰਡਾ ਨਹੀਂ ਹੈ ਤੇ ਨਾ ਹੀ ਕੋਈ ਵੱਟਾ ਹੈ, ਨਾ ਹੀ ਕੋਈ ਉਸ ਨੂੰ ਤੋਲਣ ਵਾਲਾ ਕੋਈ ਵਪਾਰੀ ਹੈ। ਅਤੁਲ ਕਿਉਂ ਤੋਲਿਆ ਜਾਏ? ਹਜ਼ੂਰ ਕਹਿੰਦੇ, ਉਹ ਅਕਾਲ ਪੁਰਖ ਵਾਹਿਗੁਰੂ ਤੋਲਣ ਤੋਂ ਰਹਿਤ ਹੈ, ਦੱਸੋ ਉਸਨੂੰ ਕਿਵੇਂ ਤੋਲਿਆ ਜਾ ਸਕਦਾ ਹੈ। ਦੂਜਾ ਹੋਏ ਤਾਂ ਸੋਝੀ ਪਾਏ, ਜੇ ਕੋਈ ਦੂਜਾ ਉਹਦੇ ਵਰਗਾ ਹੋਵੇ ਤਾਂ ਹੀ ਉਹਦੀ ਸੋਝੀ ਪੂਰਨ ਸੋਝੀ ਨੂੰ ਪ੍ਰਾਪਤ ਕਰ ਸਕਦਾ ਹੈ, ਜਦੋਂ ਕਿ ਉਸ ਵਰਗਾ ਦੂਜਾ ਕੋਈ ਹੋਰ ਹੈ ਹੀ ਨਹੀਂ ਹੈ।
ਤਿਸ ਤੇ ਦੂਜਾ ਨਾਹੀ ਕੋਏ, ਤਿਸ ਦੀ ਕੀਮਤ ਕਿੱਕੂ ਹੋਏ।
ਲੋ ਸਤਿਗੁਰੂ ਫਰਮਾਉਂਦੇ ਨੇ, ਉਸ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਦੂਜਾ ਹੈ ਹੀ ਨਹੀਂ, ਉਸ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਉਸ ਵਰਗਾ ਹੋਰ ਕੋਈ ਦੂਜਾ ਹੈ ਹੀ ਨਹੀਂ, ਤਿਸ ਦੀ ਕੀਮਤ ਕਿੱਕੂ ਹੋਏ। ਇਹ ਇੱਕ ਪੁਰਾਣੀ ਮਾਲਵੇ ਦੀ ਬੋਲੀ ਹੈ, ਕਿੱਕੂ ਤਿਸ ਕੀ ਕੀਮਤ ਕਿੱਕੂ ਹੋਏ, ਵੀ ਉਹਦੀ ਕੀਮਤ ਕਿੱਕੂ ਕਿੱਕਣ ਹੋ ਸਕਦੀ ਹੈ, ਇਹਦਾ ਮਤਲਬ ਕਿਵੇਂ ਹੋ ਸਕਦੀ ਹੈ। ਉਸ ਵਾਹਿਗੁਰੂ ਦੀ ਪ੍ਰਾਪਤੀ ਦੀ ਕੀਮਤ ਕਿਵੇਂ ਪੈ ਸਕਦੀ, ਨਹੀਂ ਪੈ ਸਕਦੀ।
ਗੁਰ ਪ੍ਰਸਾਦ ਵਸੈ ਮਨ ਆਏ, ਤਾਕੋ ਜਾਣੈ ਦੁਬਦਾ ਜਾਏ ਰਹਾਉ।
ਪਰ ਹਜ਼ੂਰ ਫਰਮਾਉਂਦੇ ਨੇ, ਉਹ ਅਕਾਲ ਪੁਰਖ ਵਾਹਿਗੁਰੂ ਗੁਰੂ ਦੀ ਮਿਹਰ ਦੇ ਨਾਲ ਮਨ ਵਿੱਚ ਆ ਕੇ ਵਸਦਾ ਹੈ, ਤਾਂ ਕੋ ਜਾਣੈ। ਪਰ ਇਸ ਗੱਲ ਨੂੰ ਤਦੋਂ ਹੀ ਕੋਈ ਜਾਣ ਸਕਦਾ ਹੈ ਜਦੋਂ ਮਨ ਦੇ ਵਿੱਚੋਂ ਦੁਬਦਾ ਦੂਰ ਹੋ ਜਾਵੇ, ਦੁਬਦਾ ਚਲੀ ਜਾਵੇ।
ਆਪ ਸਰਾਫ ਕਸਵਟੀ ਲਾਏ, ਆਪੇ ਪਰਖੇ ਆਪ ਚਲਾਏ।
ਰਹਾਉ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਸਰਾਫ ਹੈ। ਜਿਵੇਂ ਜਿਹੜੇ ਸਰਾਫ ਲੋਕ ਨੇ, ਉਹ ਸੋਨੇ ਚਾਂਦੀ ਦਾ ਹੀਰੇ ਮੋਤੀਆਂ ਦਾ ਵਪਾਰ ਕਰਦੇ ਨੇ ਤੇ ਫਿਰ ਐਨ ਸਹੀ ਢੰਗ ਦੇ ਨਾਲ ਉਹਨਾਂ ਨੂੰ ਪਰਖਦੇ ਨੇ, ਤੋਲਦੇ ਨੇ। ਹਜ਼ੂਰ ਕਹਿੰਦੇ ਨੇ, ਆਪ ਸਰਾਪ ਕਸਵੱਟੀ ਲਾਏ। ਹੁਣ ਉਸ ਵਾਹਿਗੁਰੂ ਪਰਮੇਸ਼ਰ ਦੀ ਕੋਈ ਕੀਮਤ ਪਾਉਣ ਵਾਲਾ ਹੋਰ ਤੇ ਕੋਈ ਹੈ ਨਹੀਂ, ਇਸ ਲਈ ਉਹ ਵਾਹਿਗੁਰੂ ਆਪ ਹੀ ਸਰਾਫ ਹੈ ਤੇ ਆਪ ਹੀ ਕਸਵੱਟੀ ਲਾਉਣ ਵਾਲਾ ਹੈ ਤੇ ਆਪ ਹੀ ਸੋਨੇ ਚਾਂਦੀ ਹੀਰੇ ਮੋਤੀਆਂ ਨੂੰ ਪਰਖਦਾ ਹੈ ਤੇ ਆਪ ਚਲਾਏ ਤੇ ਆਪ ਹੀ ਅੱਗੇ ਉਹਨਾਂ ਨੂੰ ਚਲਾਏ ਪ੍ਰਵਿਰਤ ਕਰਦਾ, ਭਾਵ ਉਹਨਾਂ ਨੂੰ ਵਰਤਦਾ ਹੈ, ਭਾਵ ਉਹਨਾਂ ਨੂੰ ਪ੍ਰਵਾਨ ਕਰਦਾ ਹੈ। ਇਸੇ ਤਰ੍ਹਾਂ ਅੰਤਰੀਵ ਅਰਥ ਹੈ ਆਪ ਸਰਾਪ, ਉਹ ਵਾਹਿਗੁਰੂ ਆਪ ਗੁਰੂ ਰੂਪੀ ਸਰਾਫ ਹੈ ਤੇ ਆਪ ਹੀ ਉਹ ਕਸਵੱਟੀ ਲਾਉਂਦਾ ਹੈ। ਕਸਵੱਟੀ ਤੋਂ ਭਾਵ ਉਹ ਆਪ ਹੀ ਜੀਵਨ ਦੀ ਪਰਖ ਕਰਦਾ ਹੈ, ਆਪੇ ਪਰਖੇ ਤੇ ਆਪ ਹੀ ਉਹ ਵਾਹਿਗੁਰੂ ਪਰਮੇਸ਼ਰ ਜਿਹੜਾ ਕਸਵੱਟੀ ਤੇ ਖਰਾ ਉਤਰਦਾ ਹੈ ਤੇ ਫਿਰ ਉਹਨੂੰ ਪਰਖਦਾ ਹੈ ਤੇ ਪਰਖ ਕੇ ਆਪ ਚਲਾਏ। ਫਿਰ ਅੱਗੇ ਉਸ ਨੂੰ ਵਾਹਿਗੁਰੂ ਚਲਾਉਂਦਾ ਹੈ, ਭਾਵ ਉਸ ਨੂੰ ਵਰਤਦਾ ਹੈ ਤੇ ਉਸ ਨੂੰ ਪ੍ਰਵਾਨ ਕਰ ਲੈਂਦਾ ਹੈ।
ਆਪੇ ਤੋਲੇ ਪੂਰਾ ਹੋਏ, ਆਪੇ ਜਾਣਾ ਏ ਕੋ ਸੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਅਕਾਲ ਪੁਰਖ ਵਾਹਿਗੁਰੂ ਬਈ ਆਪ ਹੀ ਤੋਲਦਾ ਹੈ ਜੀਵਨ ਨੂੰ ਤੇ ਫਿਰ ਉਹ ਆਪ ਹੀ ਪੂਰਾ ਹੁੰਦਾ ਹੈ। ਤੋਲਣ ਵਾਲਾ ਵੀ ਆਪ ਹੈ ਤੇ ਤੋਲ ਪੂਰਾ ਕਰਨ ਵਾਲਾ ਵੀ ਉਹ ਆਪ ਹੈ।
ਮਾਇਆ
ਆਪੇ ਜਾਣਾ ਏਕੋ ਸੋਏ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੋ ਏਕੋ ਇੱਕ ਅਦਵੈਤ ਸਰੂਪ ਹੈ, ਉਹ ਆਪ ਹੀ ਸਾਰੀ ਗੱਲ ਨੂੰ, ਸਾਰੇ ਇਸ ਭੇਤ ਨੂੰ ਅੱਛੀ ਤਰ੍ਹਾਂ ਜਾਣਦਾ ਹੈ।
ਮਾਇਆ ਕਾ ਰੂਪ ਸਭ ਤਿਸ ਤੇ ਹੋਏ, ਜਿਸਨੋ ਮੇਲੇ ਸੋ ਨਿਰਮਲ ਹੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਆਹ ਜਿਹੜਾ ਮਾਇਆ ਦਾ ਰੂਪ ਹੈ ਨਾ, ਆਪਣੀ ਮਾਇਆ ਆਪ ਸਾਰੀ ਆਪਹਿ ਦਿਖਣ ਹਾਰਾ, ਨਾਨਾ ਰੂਪ ਤਰੇ ਬਹੁਰੰਗੀ ਸਭ ਤੇ ਰਹਿ ਨਿਆਰਾ। ਆ ਜਿੰਨੀ ਵੀ ਕੁਦਰਤ ਹੈ ਜਾਂ ਪ੍ਰਕਿਰਤੀ, ਇਹਨੂੰ ਮਾਇਆ ਕਹਿੰਦੇ ਨੇ। ਮਾਇਆ ਕਾ ਰੂਪ ਸਭ ਤਿਸਤੇ ਹੋਏ, ਇਹ ਮਾਇਆ ਦਾ ਰੂਪ ਵੀ ਸਾਰਾ ਉਸੇ ਵਾਹਿਗੁਰੂ ਪਰਮੇਸ਼ਰ ਤੋਂ ਹੀ ਹੁੰਦਾ ਹੈ। ਇਹ ਕੱਲੀ ਮਾਇਆ ਤੇ ਜੜ ਹੈ, ਇਹ ਉਸ ਵਾਹਿਗੁਰੂ ਪਰਮੇਸ਼ਰ ਤੋਂ ਸ਼ਕਤੀ ਲੈ ਕੇ ਹੀ ਇਹ ਸਾਰੇ ਸੰਸਾਰ ਦੀ ਰਚਨਾ ਕਰਦੀ ਹੈ। ਜਿਸ ਨੂੰ ਮੇਲੇ ਸੋ ਨਿਰਮਲ ਹੋਏ, ਜਿਸ ਨੂੰ ਵਾਹਿਗੁਰੂ ਪਰਮੇਸ਼ਰ ਗੁਰੂ ਦੇ ਨਾਲ ਮੇਲ ਦੇਵੇ ਸੋ ਨਿਰਮਲ ਹੋਏ, ਤੇ ਬਈ ਉਹਦਾ ਮਨ, ਉਹਦਾ ਜੀਵਨ ਗੰਗਾ ਦੇ ਜਲ ਵਾਂਗੂ ਐਨ ਨਿਰਮਲ ਹੋ ਜਾਂਦਾ ਹੈ।
ਜਿਸਨੂੰ ਲਾਏ ਲਗੈ ਤਿਸ ਆਏ, ਸਭ ਸੱਚ ਦਿਖਾ ਲੇ ਤਾਂ ਸੱਚ ਸਮਾਏ।
ਜਿਸਨੂੰ ਲਾਏ ਲਗੈ ਤਿਸ ਆਏ, ਜਿਸਨੂੰ ਵਾਹਿਗੁਰੂ ਪਰਮੇਸ਼ਰ ਗੁਰੂ ਦੇ ਲੜ ਲਾ ਦੇਵੇ, ਉਹੀ ਆ ਕੇ ਗੁਰੂ ਦੇ ਲੜ ਲੱਗਦਾ ਹੈ। ਸਭ ਸੱਚ ਦਿਖਾ ਲੇ ਤਾਂ ਸੱਚ ਸਮਾਏ, ਤੇ ਫਿਰ ਸਤਿਗੁਰੂ ਉਸ ਨੂੰ ਸੱਚ ਦੇ ਵਿੱਚ ਸਮਾਏ ਲੀਨ ਕਰ ਦਿੰਦੇ ਨੇ, ਕਿਉਂਕਿ ਗੁਰੂ ਦੇ ਵਿੱਚ ਸਮਰੱਥਾ ਹੈ, ਗੁਰੂ ਵਿੱਚ ਸ਼ਕਤੀ ਹੈ, ਉਹ ਭੁੱਲੇ ਭਟਕੇ ਜੀਵ ਨੂੰ ਵਾਹਿਗੁਰੂ ਦੇ ਨਾਲ ਜੋੜਦੇ। ਇਸੇ ਲਈ ਹਜ਼ੂਰ ਕਹਿੰਦੇ ਨੇ ਵੀ ਜਿਸਨੂੰ ਵਾਹਿਗੁਰੂ ਗੁਰੂ ਦੇ ਲੜ ਲਾਵੇ, ਉਹੀ ਆ ਕੇ ਲੱਗਦਾ ਹੈ। ਜਿਹੜਾ ਗੁਰੂ ਦੇ ਲੜ ਲੱਗ ਗਿਆ ਤੇ ਫਿਰ ਉਹ ਸੱਚ ਵਿੱਚ ਸਮਾਏ ਲੀਨ ਹੋ ਜਾਂਦਾ ਹੈ, ਤੇ ਜਿਹੜਾ ਸੱਚ ਵਿੱਚ ਲੀਨ ਹੋ ਗਿਆ, ਸਭ ਸੱਚ ਦਿਖਾਲੇ, ਤੇ ਫਿਰ ਉਸ ਨੂੰ ਪਾਏ ਸਤਿਗੁਰੂ ਸਾਰਿਆਂ ਦੇ ਵਿੱਚ ਹੀ, ਤੇ ਸਰਵ ਰੂਪ ਕਰਕੇ ਸੱਚ ਸਰੂਪ ਵਾਹਿਗੁਰੂ ਦੇ ਦਰਸ਼ਨ ਕਰਵਾ ਦਿੰਦੇ ਹਨ।
ਆਪੇ ਲਿਵ ਧਾਤ ਹੈ ਆਪੇ, ਆਪ ਬੁਝਾਏ ਆਪੇ ਜਾਪੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਵਾਹਿਗੁਰੂ ਆਪੇ ਲਿਵ ਸਰੂਪ ਹੈ ਤੇ ਆਪੇ ਧਾਤ ਰੂਪ ਹੈ। ਲਿਵ ਧਾਤ ਦੋਈ ਰਾਹ ਹੈ, ਲਿਵ ਹੈ ਵਾਹਿਗੁਰੂ ਦਾ ਪਿਆਰ, ਧਾਤ ਹੈ ਮਾਇਆ ਦੀ ਤ੍ਰਿਸ਼ਨਾ, ਇਹ ਦੋ ਰਸਤੇ ਨੇ। ਆਪੇ ਵਾਹਿਗੁਰੂ ਪਰਮੇਸ਼ਰ ਭਗਤੀ ਭਾਵ ਰੂਪ ਹੈ ਤੇ ਆਪ ਹੀ ਮਾਇਆ ਦਾ ਮੋਹ ਤੇ ਮਾਇਆ ਦੀ ਤ੍ਰਿਸ਼ਨਾ ਰੂਪ ਹੈ। ਆਪ ਬੁਝਾਏ ਆਪੇ ਜਾਪੇ, ਵਾਹਿਗੁਰੂ ਆਪ ਹੀ ਆਪਣੇ ਅਸਲੀ ਸਰੂਪ ਨੂੰ ਸਮਝਾਉਂਦਾ ਹੈ ਤੇ ਆਪ ਹੀ ਵਾਹਿਗੁਰੂ ਪਰਮੇਸ਼ਰ ਆਪਣੇ ਨਾਮ ਨੂੰ ਜਪਾਉਂਦਾ ਹੈ।
ਆਪੇ ਸਤਿਗੁਰ ਸ਼ਬਦ ਹੈ ਆਪੇ, ਨਾਨਕ ਆਗ ਸੁਣਾਏ ਆਪੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬਈ ਉਹ ਵਾਹਿਗੁਰੂ ਸਭ ਕੁਛ ਆਪ ਹੀ ਹੈ, ਇਸ ਤੇ ਦੂਜਾ ਨਾਹੀਂ ਕੋਈ। ਉਸੇ ਸਿਧਾਂਤ ਨੂੰ ਮੁੱਖ ਰੱਖਦਿਆਂ ਹੋਇਆਂ ਸਤਿਗੁਰੂ ਆਖਦੇ ਹਨ, ਆਪੇ ਉਹ ਵਾਹਿਗੁਰੂ ਸਤਿਗੁਰੂ ਰੂਪ ਹੈ ਤੇ ਆਪੇ ਸ਼ਬਦ ਰੂਪ ਹੈ। ਨਾਨਕ ਆਗ ਸੁਣਾਏ ਆਪੇ, ਉਹ ਵਾਹਿਗੁਰੂ ਆਪ ਹੀ ਗੁਰੂ ਸਰੂਪ ਹੋ ਕੇ ਤੇ ਆਪਣੇ ਮੁਖ ਤੋਂ ਆਪ ਹੀ ਸ਼ਬਦ ਨੂੰ ਸੁਣਾਉਂਦੇ, ਭਾਵ ਜੋ ਗੁਰੂ ਦੇ ਮੁਖ ਦੁਆਰਾ ਉਪਦੇਸ਼ ਨਿਕਲਦਾ ਹੈ, ਜੋ ਗੁਰੂ ਦੇ ਮੁਖ ਦੁਆਰਾ ਦੀਖਿਆ ਮੰਤਰ ਗੁਰ ਮੰਤਰ ਉਚਾਰਨ ਹੁੰਦਾ ਹੈ, ਉਹ ਵੀ ਵਾਹਿਗੁਰੂ ਪਰਮੇਸ਼ਰ ਆਪ ਹੀ ਸੁਣਾਉਂਦਾ ਹੈ।
ਬਿਲਾਵਲ ਮਹੱਲਾ ਤੀਜਾ, ਸਾਹਿਬ ਤੇ ਸੇਵਕ ਸੇਵ ਸਾਹਿਬ ਤੇ ਕਿਆ ਕੋ ਕਹੇ ਬਹਾਨਾ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ, ਬਈ ਹੁਣ ਸਤਿਗੁਰੂ ਦੀ ਮਹਿਮਾ ਤੇ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਕਰਦੇ ਹਨ। ਰਹਾਉ ਦੀਆਂ ਪੰਕਤੀਆਂ ਵਿੱਚ ਸਤਿਗੁਰੂ ਦੀ ਮਹਿਮਾ ਵਰਣਨ ਕੀਤੀ ਹੈ, ਸਤਿਗੁਰ ਪਰਚੈ ਹਰ ਨਾਮ ਸਮਾਨਾ। ਜਿਹੜਾ ਸਤਿਗੁਰੂ ਦੇ ਨਾਲ ਪਰਚ ਜਾਂਦਾ ਹੈ, ਭਾਵ ਗੁਰਬਾਣੀ ਨਾਲ ਪਰਚ ਜਾਂਦਾ ਹੈ, ਸ਼ਬਦ ਦਾ ਪਰਚਾ ਪਾ ਲੈਂਦਾ ਹੈ ਹਰ ਨਾਮ ਸਮਾਨਾ, ਫਿਰ ਉਹ ਵਾਹਿਗੁਰੂ ਦੇ ਨਾਮ ਦੇ ਵਿੱਚ ਸਮਾ ਜਾਂਦਾ ਹੈ। ਜਿਸ ਕਰਮ ਹੋਵੇ ਸੋ ਸਤਿਗੁਰ ਪਾਏ, ਜਿਸ ਦੇ ਮੱਥੇ ਉੱਤੇ ਚੰਗਾ ਕਰਮ ਚੰਗਾ ਭਾਗ ਜਾਗਦਾ ਹੈ, ਉਹੀ ਸਤਿਗੁਰੂ ਨੂੰ ਪ੍ਰਾਪਤ ਕਰਦਾ। ਅੰਧਨ ਲੱਗੇ ਸਹਿਜ ਧਿਆਨਾ, ਫਿਰ ਉਹਦਾ ਦਿਨ ਰਾਤ ਉਸ ਵਾਹਿਗੁਰੂ ਦੇ ਸਰੂਪ ਦੇ ਵਿੱਚ ਅਥਵਾ ਤੁਰੀਆ ਪਦ ਵਿੱਚ ਆਤਮਕ ਅਡੋਲ ਅਵਸਥਾ ਵਿੱਚ ਧਿਆਨ ਜੁੜ ਜਾਂਦਾ ਹੈ। ਲੋਹਣ ਆਰੰਭ ਤੋਂ ਫਿਰ ਉਹਦੀ ਕੈਸੀ ਦ੍ਰਿਸ਼ਟੀ ਬਣ ਜਾਂਦੀ ਹੈ। ਹਜ਼ੂਰ ਫਰਮਾਉਂਦੇ ਹਨ,
ਸਾਹਿਬ ਤੇ ਸੇਵਕ ਸੇਵ ਸਾਹਿਬ ਤੇ ਕਿਆ ਕੋ ਕਹੈ ਬਹਾਨਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਾਹਿਬ ਤੇ ਸੇਵਕ ਉਹ ਸਾਹਿਬ ਮਾਲਕ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਕੋਈ ਸੇਵਕ ਬਣਦਾ ਹੈ, ਤੇ ਸੇਵ ਸਾਹਿਬ ਤੇ ਉਸ ਮਾਲਕ ਦੀ ਮਿਹਰ ਦੇ ਨਾਲ ਹੀ ਸੇਵਕ ਬਣ ਕੇ ਫਿਰ ਸੇਵਾ ਕਰਦਾ ਹੈ, ਭਾਵ ਉਸ ਮਾਲਕ ਵਾਹਿਗੁਰੂ ਦੀ ਮਿਹਰ ਦੇ ਨਾਲ ਹੀ ਸੇਵਕ ਬਣਿਆ ਜਾਂਦਾ ਹੈ ਤੇ ਉਸੇ ਮਾਲਕ ਦੀ ਮਿਹਰ ਦੇ ਨਾਲ ਸੇਵਾ ਹੁੰਦੀ ਹੈ। ਕਿਆ ਕੋ ਕਹੇ ਬਹਾਨਾ, ਹੋਰ ਕੋਈ ਵਿੱਚੋਂ ਬਹਾਨਾ ਕੱਢ ਕੇ ਕੀ ਕੋਈ ਆਖ ਸਕਦਾ ਹੈ, ਭਾਵ ਕੁਝ ਵੀ ਕਹਿਣਾ ਬੇਅਰਥ ਹੈ।
ਐਸਾ ਇੱਕ ਤੇਰਾ ਖੇਲ ਬਣਿਆ ਹੈ, ਸਭ ਮੈਂ ਏਕ ਸਮਾਨਾ।
ਹੇ ਵਾਹਿਗੁਰੂ, ਤੇਰਾ ਇੱਕ ਐਸਾ ਅਸਚਾਰਜ ਖੇਲ ਬਣਿਆ ਹੋਇਆ ਹੈ, ਇੱਕ ਅਸਚਾਰਜ ਤਮਾਸ਼ਾ ਬਣਿਆ ਹੋਇਆ ਹੈ ਕਿ ਸਭ ਮੈਂ ਏਕ ਸਮਾਨਾ, ਤੂੰ ਸਾਰਿਆਂ ਦੇ ਵਿੱਚ ਇੱਕ ਸਮਾਨ ਇੱਕੋ ਜਿਹਾ ਵਸ ਰਿਹਾ ਹੈ, ਨਾ ਕਿਸੇ ਵਿੱਚ ਵੱਧ ਨਾ ਘੱਟ। ਜਿਵੇਂ ਆਕਾਸ਼ ਇੱਕ ਵਿਆਪਕ ਤੱਤ ਹੈ, ਇਸੇ ਤਰ੍ਹਾਂ ਆਕਾਸ਼ ਗਗਨ ਪਾਤਾਲ ਗਗਨ ਹੈ, ਚਹੁੰ ਦਿਸ਼ ਗਗਨ ਰਹਾਏ ਲੇ, ਆਨੰਦ ਮੋਲ ਸਦਾ ਪੁਰਖੋਤਮ ਘੱਟ ਬਿਨਸੈ ਗਗਨ ਨਾ ਜਾਏ ਲੇ। ਸਭ ਮੈਂ ਏਕ ਸਮਾਨਾ, ਤੂੰ ਸਾਰਿਆਂ ਦੇ ਵਿੱਚ ਇੱਕ ਸਮਾਨ ਇੱਕ ਬਰਾਬਰ ਵਸ ਰਿਹਾ ਹੈ।
ਸਤਿਗੁਰ ਪਰਚੈ ਹਰ ਨਾਮ ਸਮਾਨਾ, ਜਿਸ ਕਰਮ ਹੋਵੇ ਸੋ ਸਤਿਗੁਰ ਪਾਏ, ਅੰਦਿਨ ਲਾਗੈ ਸਹਿਤਿਆਨਾ ਰਹਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਸਤਿਗੁਰੂ ਦੇ ਨਾਲ ਪਰਚ ਜਾਂਦਾ ਹੈ, ਭਾਵ ਗੁਰਬਾਣੀ ਦਾ ਸ਼ਬਦ ਦਾ ਪਰਚਾ ਪਾ ਲੈਂਦਾ ਹੈ, ਉਹ ਵਾਹਿਗੁਰੂ ਦੇ ਨਾਮ ਦੇ ਵਿੱਚ ਸਮਾ ਜਾਂਦਾ ਹੈ। ਜਿਸ ਦੇ ਮੱਥੇ ਉੱਤੇ ਚੰਗਾ ਕਰਮ ਜਾਗਦਾ ਹੈ, ਉਹੀ ਸਤਿਗੁਰੂ ਨੂੰ ਪ੍ਰਾਪਤ ਕਰਦਾ ਹੈ। ਅੰਧਨ ਲੱਗੇ ਸਹਿਜ ਧਿਆਨਾ, ਜਿਹੜਾ ਗੁਰੂ ਵਾਲਾ ਬਣ ਜਾਂਦਾ ਹੈ, ਫਿਰ ਉਹਦਾ ਦਿਨ ਰਾਤ ਉਹ ਸਹਿਜ ਅਵਸਥਾ ਵਿੱਚ ਧਿਆਨ ਜੁੜ ਜਾਂਦਾ ਹੈ।
ਕਿਆ ਕੋਈ ਤੇਰੀ ਸੇਵਾ ਕਰੇ, ਕਿਆ ਕੋ ਕਰੇ ਅਭਿਮਾਨਾ।
ਰਹਾਓ ਵਿਸਰਾਮ ਦੇ ਕੇ ਸਤਿਗੁਰੂ ਅੱਗੇ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੇਰੀ ਮਿਹਰ ਤੋਂ ਬਿਨਾ ਕੀ ਕੋਈ ਤੇਰੀ ਸੇਵਾ ਕਰ ਸਕਦਾ ਹੈ, ਨਹੀਂ ਕਰ ਸਕਦਾ। ਕਿਆ ਕੋ ਕਰੇ ਅਭਿਮਾਨਾ, ਤੇ ਕੀ ਕੋਈ ਆਪਣੀ ਕੀਤੀ ਸੇਵਾ ਦਾ ਹੰਕਾਰ ਕਰ ਸਕਦਾ। ਇਹਦਾ ਮਤਲਬ ਇਹ ਹੈ, ਅਸਲੀ ਅਰਥਾਂ ਵਿੱਚ ਜਿਹੜੀ ਸੇਵਾ ਹੈ, ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ, ਸਭਨਾ ਕਾ ਮਾਂ ਪਿਓ ਆਪ ਹੈ ਆਪੇ ਸਾਰ ਕਰੇ। ਅਸਲੀ ਸੇਵਾ ਵਾਹਿਗੁਰੂ ਪਰਮੇਸ਼ਰ ਆਪ ਹੀ ਕਿਸੇ ਕੋਲੋਂ ਕਰਵਾਉਂਦਾ, ਤੇ ਜੇ ਕੋਈ ਆਪਣੀ ਸੇਵਾ ਦਾ ਹੰਕਾਰ ਕਰੇ, ਇਹ ਮਾੜੀ ਗੱਲ ਹੈ। ਹਰ ਗੁਰਸਿੱਖ ਮਾਈ ਭਾਈ ਨੂੰ ਇਹ ਚਾਹੀਦਾ ਹੈ, ਜਿਹੋ ਜੀ ਵੀ ਕੋਈ ਉਹ ਸੇਵਾ ਕਰਦਾ ਹੈ, ਤੇ ਉਹਨੂੰ ਇਹ ਸਮਝਣਾ ਚਾਹੀਦਾ ਵੀ ਇਹ ਗੁਰੂ ਕਰਵਾ ਰਿਹਾ ਹੈ, ਅਕਾਲ ਪੁਰਖ ਕਰਵਾ ਰਿਹਾ ਹੈ। ਕਿਆ ਕੋਈ ਤੇਰੀ ਸੇਵਾ ਕਰੇ, ਹਉਮੈ ਵਾਲਾ ਮਨੁੱਖ ਕੀ ਕੋਈ ਤੇਰੀ ਸੇਵਾ ਕਰ ਸਕਦਾ ਹੈ, ਤੇ ਕੀ ਕੋਈ ਸੇਵਾ ਦਾ ਹੰਕਾਰ ਕਰ ਸਕਦਾ ਹੈ, ਨਹੀਂ ਕਰਨਾ ਚਾਹੀਦਾ।
ਜਬ ਆਪਣੀ ਜੋਤ ਖਿੰਚੈ ਤੂੰ ਸਵਾਮੀ, ਤਬ ਕੋਈ ਕਰੋ ਦਿਖਾ ਵਖਿਆਨਾ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਨੇ, ਹੇ ਵਾਹਿਗੁਰੂ, ਜਦੋਂ ਤੂੰ ਆਪਣੀ ਜੋਤ ਪ੍ਰਾਣ ਕਲਾ ਨੂੰ ਅਥਵਾ ਆਪਣੀ ਜੋਤ ਨੂੰ ਚੇਤਨ ਸੱਤਾ ਨੂੰ ਖਿੱਚ ਲੈਣਾ ਹੈ, ਤਬ ਕੋਈ ਕਰੋ ਦਿਖਾ ਵਖਿਆਨਾ, ਉਸ ਵੇਲੇ ਕੋਈ ਵਖਿਆਨ ਕਰਕੇ ਦਿਖਾਵੇ ਨਾ। ਭਾਵ ਜੇ ਕੋਈ ਬੰਦਾ ਇਹ ਕਵੇ ਬਈ ਮੈਂ ਕਥਾ ਪ੍ਰਚਾਰ ਕਰਦਾ ਹਾਂ, ਮੈਂ ਬਹੁਤ ਵੱਡੀ ਸੇਵਾ ਕਰਦਾ ਹਾਂ, ਤਾਂ ਸਤਿਗੁਰੂ ਕਹਿੰਦੇ ਨੇ, ਭਾਈ ਇਹੀ ਸਮਝੋ ਬਈ ਇਹ ਸਤਿਗੁਰੂ ਹੀ ਸੇਵਾ ਲੈ ਰਹੇ ਨੇ, ਸਤਿਗੁਰੂ ਹੀ ਸੇਵਾ ਕਰਵਾ ਰਹੇ ਨੇ। ਬੰਦਾ ਕੀ ਚੀਜ਼ ਹੈ, ਕਹਾਂ ਵਿਸਾਸਾ ਇਸ ਭਾਂਡੇ ਕਾ ਇਤਨਕ ਲੱਗੇ ਠਨਕਾ। ਜੇ ਕੋਈ ਆਪਣੀ ਵਿਦਿਆ ਦਾ ਮਾਣ ਕਰੇ ਵੀ ਮੇਰੇ ਵਰਗੀ ਕੋਈ ਕਥਾ ਨਹੀਂ ਕਰ ਸਕਦਾ, ਮੇਰੇ ਵਰਗਾ ਕੋਈ ਵਖਿਆਨ ਨਹੀਂ ਕਰ ਸਕਦਾ, ਤਾਂ ਸਤਿਗੁਰੂ ਆਖਦੇ ਨੇ, ਜਦੋਂ ਹੇ ਵਾਹਿਗੁਰੂ ਤੂੰ ਆਪਣੀ ਜੋਤ ਖਿੱਚ ਲੈਣਾ, ਤੇ ਫਿਰ ਉਸ ਵੇਲੇ ਕੋਈ ਵਖਿਆਨ ਕਰਕੇ ਦਿਖਾਵੇ ਨਾ। ਭਾਵ ਜਦੋਂ ਵਾਹਿਗੁਰੂ ਆਪਣੀ ਸ਼ਕਤੀ ਖਿੱਚ ਲੈਂਦਾ, ਤੇ ਫਿਰ ਤੇ ਬੋਲਣ ਦੀ ਸਮਰੱਥਾ ਸਾਰੀ ਖਤਮ ਹੋ ਜਾਂਦੀ। ਇਸ ਲਈ ਜੋ ਕੁਝ ਵੀ ਹੋ ਰਿਹਾ ਤੇਰੀ ਮਿਹਰ ਨਾਲ, ਗੁਰੂ ਦੀ ਮਿਹਰ ਨਾਲ ਹੀ ਹੋ ਰਿਹਾ ਹੈ।
ਆਪੇ ਗੁਰ ਚੇਲਾ ਹੈ ਆਪੇ, ਆਪੇ ਗੁਣੀ ਨਿਧਾਨਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਅਕਾਲ ਪੁਰਖ ਵਾਹਿਗੁਰੂ ਆਪੇ ਗੁਰੂ ਸਰੂਪ ਹੈ ਤੇ ਆਪੇ ਚੇਲਾ ਸਿੱਖ ਰੂਪ ਹੈ। ਆਪੇ ਗੁਣੀ ਨਿਧਾਨਾ, ਆਪੇ ਗੁਣਾਂ ਦਾ ਖਜ਼ਾਨਾ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ।
ਜੋ ਆਪ ਚਲਾਏ ਤਿਵੈ ਕੋਈ ਚਾਲੈ, ਜੋ ਹਰ ਭਾਵੈ ਭਗਵਾਨਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਵ ਆਪ ਚਲਾਏ, ਜਿਵੇਂ ਉਹ ਅਕਾਲ ਪੁਰਖ ਵਾਹਿਗੁਰੂ ਆਪ ਚਲਾਉਂਦਾ ਹੈ ਤਿਵੈ ਕੋਈ ਚਾਲੈ, ਉਸੇ ਤਰ੍ਹਾਂ ਹਰ ਕੋਈ ਚੱਲ ਰਿਹਾ ਹੈ। ਜਿਉ ਹਰ ਭਾਵੈ ਭਗਵਾਨਾ, ਜਿਵੇਂ ਉਸ ਭਗਵਾਨ ਖੜ ਪਗਾਂ ਸਪੰਨ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਪਾਉਂਦਾ, ਉਸੇ ਤਰ੍ਹਾਂ ਹੀ ਹੋ ਰਿਹਾ ਹੈ।
ਕਹਿਤ ਨਾਨਕ ਤੂੰ ਸਾਚਾ ਸਾਹਿਬ, ਕੌਣ ਜਾਣੈ ਤੇਰੇ ਕਾਮਾਂ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੂੰ ਤੇ ਸੱਚਾ ਮਾਲਕ ਹੈ, ਕੌਣ ਜਾਣੈ ਤੇਰੇ ਕਾਮਾਂ, ਤੇਰੇ ਕੰਮਾਂ ਨੂੰ, ਤੇਰੇ ਕਾਰਨਾਮਿਆਂ ਨੂੰ, ਤੇਰੇ ਕੌਤਕਾਂ ਨੂੰ, ਹੋਰ ਕੌਣ ਜਾਣ ਸਕਦਾ, ਭਾਵ ਕੋਈ ਵੀ ਨਹੀਂ ਜਾਣ ਸਕਦਾ, ਕਿਉਂਕਿ ਤੇਰੇ ਕੌਤਕ, ਤੇਰੇ ਕੰਮ ਬੜੇ ਨਿਰਾਲੇ ਨੇ। ਜਿਵੇਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਨੇ, ਹਰ ਕੀ ਗਤ ਨਹਿ ਕੋ ਜਾਣੈ, ਜੋਗੀ ਜਤੀ ਤਪੀ ਪਚ ਹਾਰੇ, ਅਰਬੋ ਲੋਕ ਸਿਆਣੇ, ਰਹਾਓ ਖਿਨਮੈ ਰਾਓ ਰੰਕ ਕੋ ਕਰੀ, ਰਾਓ ਰੰਕ ਕਰ ਡਾਰੇ, ਰੀਤੇ ਪਰੇ ਪਰੇ ਸਿਖ ਨਾ ਵੈ ਜਹ ਤਾਂ ਕੋ ਬਿਵਹਾਰੇ। ਅਚਰਜ ਚੱਲ ਤੁਮਾਰੇ, ਕੌਣ ਜਾਣੈ ਤੇਰੇ ਕਾਮਾਂ, ਹੇ ਵਾਹਿਗੁਰੂ ਤੇਰੇ ਕਾਰਨਾਮੇ, ਤੇਰੇ ਕਰਤੱਵ ਬੜੇ ਅਸਚਰਜ ਨੇ, ਉਹਨਾਂ ਨੂੰ ਕੌਣ ਜਾਣ ਸਕਦਾ, ਕੋਈ ਵੀ ਨਹੀਂ ਜਾਣ ਸਕਦਾ।